सतनाम श्री वाहे गुरु साहेब जी बिलावल महला पहला मन का कहया मन सा कर एह मन पुन पाप उचेर मन का कहया मन सा कर एह मन पुन पाप उचेर माया मद माते तृपत न आवे तृपत मुकत मन साचा पावे तन तन कलाते सब देख अभिमाना दिन नावे किस संग न जाना तन तन कलाते सब देख अभिमाना दिन नावे किस संग न जाना वाहिगुरु जी का खालसा वाहिगुरु जी की फतेह।
पतित पावन भगत वत्सल करुणा निधान जुगो जुग अटल गरीब नवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान समूह गुरु रूप प्यारी साध संत जी धनता दे योग हो जिन्हां नूं पातशाह जी गोद विच बैठन दा सुभाग समा प्राप्त होया है धन दीन दुनी दे मालक सोधी सुल्तान पातशाह गुरु रामदास जी सतगुरां दे बख्शिशमई स्थान सचखंड श्री हरिमंदर साहिब जी विखे ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਇਨ੍ਹਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਆਪਾਂ ਨੂੰ ਪਾਵਨ ਪਵਿੱਤਰ ਫਰਮਾਨ ਪ੍ਰਾਪਤ ਹੋਇਆ ਹੈ ਬਿਲਾਵਰ ਬਾਗ ਦੇ ਅੰਦਰ ਧੰਨ ਦੀਨ ਦੁਨੀ ਦੇ ਮਾਲਕ ਆਪ ਨਰਾਇਣ ਕਲਾ ਧਾਰ ਜਗਮੈ ਪਰਵਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ ਜੋ ਕਿ ਓਂਕਾਰ ਕੀ ਆਕਾਰ ਹੈ ਨਾਨਾ ਪ੍ਰਕਾਰ ਸ੍ਰੀਮੁਖ ਸ਼ਬਦ ਗੁਰਸਿੱਖਨ ਸੁਣਾਏ ਹੈ ਜਗ ਭੋਗ ਨਈ ਵੇਦ ਜਗਤ ਭਗਤ ਜਾਹੇ ਅਸਨ ਬਸਨ ਗੁਰਸਿੱਖਨ ਲਡਾਏ ਹੈ ਨਿਗਮ ਸਿਖਾਦਿਕ ਕਥਿਤ ਨੇਤ ਨੇਤ ਕਰ ਪੂਰਨ ਬ੍ਰਹਮ ਗੁਰਸਿੱਖਨ ਲਿਖਾਏ ਹੈ ਐਸੇ ਦੀਨ ਦਿਆਲ ਜੋਤ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਮਾਂ ਤੋਂ ਇਹ ਪਾਵਨ ਪਵਿੱਤਰ ਹੋ ਬਖਸ਼ਿਸ਼ ਹੋਇਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਲਾਵੈ ਕਿਛ ਸੰਗ ਨਾ ਜਾਣਾ। ਪ੍ਰਥਮ ਇਹ ਸਰੀਰ ਹੈ ਜਿਸ ਨੂੰ ਦੇਖ ਕੇ ਜੀਵ ਅਭਿਮਾਨ ਕਰਦਾ ਹੈ, ਹੰਕਾਰ ਕਰਦਾ ਹੈ। ਦੂਸਰਾ ਪਾਤਸ਼ਾਹ ਜੀ ਧਨ ਦਾ ਜ਼ਿਕਰ ਕਰਦੇ ਹਨ ਕਿ ਧਨ ਦਾ ਵੀ ਬਹੁਤ ਅਭਿਮਾਨ, ਬਹੁਤ ਹੰਕਾਰ। ਕਲਤ ਤੋਂ ਭਾਵ ਇਸਤਰੀ ਪਰਿਵਾਰ, ਜਿਸ ਨੂੰ ਦੇਖ ਕੇ ਜੀਵ ਬਹੁਤ ਹੰਕਾਰ ਕਰਦਾ ਹੈ। ਪਰ ਕਹਿੰਦੇ ਇਹ ਸਾਰਾ ਜਿਤਨਾ ਵੀ ਪਸਾਰਾ ਹੈ ਸਭ ਮਿਥਿਆ ਹੈ, ਸਭ ਨਾਸ਼ਵਾਨ ਹੈ। ਅਗਰ ਕਿਸੇ ਨੇ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ, ਵਾਹਿਗੁਰੂ ਜੀ ਦੇ ਵਿੱਚ ਲੀਨਤਾ ਪ੍ਰਾਪਤ ਕਰਨੀ ਹੈ, ਫਿਰ ਸੰਸਾਰ ਨੂੰ ਮਿਥਿਆ ਜਾਣਨਾ ਪਵੇਗਾ, ਵਿਅਰਥ ਜਾਣਨਾ ਪਵੇਗਾ। ਜਦ ਇਹ ਪਦਾਰਥਾਂ ਦਾ ਜਾਂ ਸੰਸਾਰ ਦਾ ਜ਼ਿਕਰ ਕਰਦਾ ਰਹੇਗਾ, ਚਿੰਤਨ ਕਰਦਾ ਰਹੇਗਾ, ਫਿਰ ਪਰਮਾਤਮਾ ਦਾ ਚਿੰਤਨ ਨਹੀਂ ਹੋ ਸਕਦਾ। ਪਾਤਸ਼ਾਹ ਜੀ ਦੇ ਬਚਨ ਹਨ ਕਿ ਮੌਤ ਨੂੰ ਕਬੂਲ ਕਰ, ਸਭ ਕੁਝ ਨੂੰ ਨਾਸ਼ਮਾਨ ਮੰਨ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਕ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਤ ਸੰਗਤ ਜੀ, ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਨਹੀਂ ਦਦਸਾਰ ਪਿਤਾ ਪਿਤਾਮਾ, ਪਰ ਪਿਤਾਮਾ ਸੱਜਣ ਕੁਟੰਬ ਸੁਤ ਬੰਧਵ ਨਾ ਭਰਾਤਾ ਹੈ। ਕਹਿੰਦੇ ਪਿਤਾ ਦਾ ਪਰਿਵਾਰ, ਦਾਦਾ ਪੜਦਾਦਾ ਆਦਿਕ ਜਿਤਨਾ ਵੀ ਪਰਿਵਾਰ ਹੈ, ਇਸ ਦੇ ਵਿੱਚ ਰਹਿ ਕੇ ਤੂੰ ਨਿਰਲੇਪ ਰਹਿਣ ਦੀ ਜਾਚ ਸਿੱਖ। ਉਂਝ ਇਹ ਸਭ ਮਾਲਕ ਦੀਆਂ ਬਖਸ਼ਿਸ਼ਾਂ ਹਨ। ਮਾਤ ਪਿਤਾ ਸੁਤ ਬੰਧ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁਤਹਾਰੀ, ਜਿਨ ਦੀਏ ਤੁਧ ਬਨਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲਿਓ ਚੀਤਾ। ਦੂਸਰਾ ਪਰਿਵਾਰ ਭਾਈ ਸਾਹਿਬ ਜੀ ਨਾਨਕਿਆਂ ਦਾ ਦੱਸਦੇ ਹਨ, ਨਹੀਂ ਨਮਸਾਰ ਮਾਤਾ ਪਰ ਮਾਤਾ ਬਿਰਧ ਮਾਤਾ, ਮਾਮੋ ਮਾਮੇ ਮਾਸੀਓ ਮਾਸਾ ਬਿਵਧ ਬਿਖਿਆਤਾ ਹੈ। ਤੀਸਰੇ ਪਰਿਵਾਰ ਭਾਈ ਸਾਹਿਬ ਜੀ ਸਹੁਰਿਆਂ ਦਾ ਦੱਸਦੇ ਹਨ, ਨਹੀਂ ਸਸਰਾਰ ਸਸਰ ਸਾਰਾ ਉਹ ਸਾਰੀ, ਨਹੀਂ ਬਿਰਤੀ ਸੁਰ ਮੈਂ ਜਾਚਕ ਨਾ ਦਾਤਾ ਹੈ। ਅਸਲ ਬਸਲ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਭਾਵੇਂ ਜਿੰਨਾ ਮਰਜ਼ੀ ਕੋਈ ਨਿਕਦਾ ਸੰਬੰਧੀ ਹੋਵੇ, ਜਿੰਨਾ ਮਰਜ਼ੀ ਕੋਈ ਨੇੜੇ ਵਾਲਾ ਪਰਿਵਾਰ ਹੋਵੇ, ਪਰ ਜਿਹੜਾ ਰਸ, ਜਿਹੜਾ ਆਨੰਦ, ਜਿਹੜੀ ਆਤਮਕ ਸ਼ਾਂਤੀ ਸੰਗਤ ਦੇ ਵਿੱਚ ਆ ਕੇ ਨਸੀਬ ਹੁੰਦੀ ਹੈ, ਸਤਸੰਗੀਆਂ ਦੇ ਲਾਗੇ ਬੈਠ ਕੇ, ਉਹ ਹੋਰ ਕਿਧਰੇ ਨਹੀਂ ਪ੍ਰਾਪਤ ਹੁੰਦੀ। ਧੰਨ ਦੇਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦ 5-6 ਸਾਲ ਦੀ ਉਮਰ ਦੇ ਵਿੱਚ ਲੀਲਾ ਕਰਦੇ ਹਨ, ਕੌਤਕ ਵਰਤਾਉਂਦੇ ਹਨ, ਪਿਤਾ ਬਾਬਾ ਕਲਿਆਣ ਦਾਸ ਜੀ ਨੇ ਵਿਚਾਰਿਆ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਬਹੁ ਗੁਣੀ ਅਲਾਵੈ ਸੁਤ ਨਾ ਪੜਾਵੈ, ਸੋ ਸ਼ਤਰੂ ਸੰਤਾਤ। ਕਹਿੰਦੇ ਸਿਆਣੇ ਇਹ ਗੱਲ ਆਖਦੇ ਹਨ, ਜੋ ਆਪਣੀ ਸੰਤਾਨ ਨੂੰ ਵਿਦਿਆ ਨਹੀਂ ਨਾ ਪੜਾਉਂਦਾ, ਉਹ ਆਪਣੀ ਸੰਤਾਨ ਦਾ ਸ਼ਤਰੂ ਹੈ, ਦੁਸ਼ਮਣ ਹੈ। ਕਿਉਂਕਿ ਗਿਆਨ ਤੋਂ ਬਿਨਾਂ ਮਨੁੱਖ ਜਿਹੜਾ ਹੈ ਉਹ ਪਸ਼ੂ ਦੀ ਤਰ੍ਹਾਂ ਰਹਿ ਜਾਂਦਾ ਹੈ। ਭੋਜਨ, ਨਿੰਦਰਾ, ਭੋਗ, ਭੈ, ਇਹ ਪਸ਼ ਪੁਰਖ ਸਮਾਨ, ਨਰਮ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ ਜਾਨ। ਇਸ ਵਿਚਾਰ ਨੂੰ ਲੈ ਕੇ ਸਭ ਤੋਂ ਪਹਿਲਾਂ ਗੋਪਾਲ ਪਾਂਧੇ ਦੇ ਕੋਲ ਲੈ ਕੇ ਜਾਂਦੇ ਹਨ। ਪਾਤਸ਼ਾਹ ਜੀ ਨੇ ਐਸੀ ਲੀਲਾ ਵਰਤਾਈ, ਐਸੇ ਅਗੰਮੀ ਕੌਤਕ ਵਰਤਾਏ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਭਾ ਆਨੰਦ ਮੁਕਮ ਮਿਠਿਆਈ ਤਤ ਬੇਤਨ ਕੀ ਪਦਵੀ ਪਾਈ। ਕਹਿੰਦੇ ਜਦ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਪਾਈ ਨਾ ਬ੍ਰਹਮ ਗਿਆਨੀਆਂ ਵਾਲੀ, ਸੰਤਾਂ ਵਾਲੀ ਉਸਦੀ ਅਵਸਥਾ ਹੋ ਗਈ। ਇਹ ਸਾਰੀ ਗੱਲ ਜਿਹੜੀ ਹੈ ਗੁਰੂ ਦੀ ਕਿਰਪਾ ਭਰੀ ਦ੍ਰਿਸ਼ਟੀ ਦੀ ਹੀ ਹੈ। ਕਿਸੇ ਘਾਲਣਾ ਦੇ ਨਾਲ ਬਰਕਤ ਨਹੀਂ ਪੈਂਦੀ, ਕਿਸੇ ਸਾਧਨਾ ਦੇ ਨਾਲ ਬਰਕਤ ਨਹੀਂ ਪੈਂਦੀ, ਜਦ ਬਰਕਤ ਪੈਂਦੀ ਹੈ ਗੁਰੂ ਦੀ ਦ੍ਰਿਸ਼ਟੀ ਦੇ ਨਾਲ ਪੈਂਦੀ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਬਹੁਤ ਉੱਚੀ ਅਵਸਥਾ ਦੇ ਮਾਲਕ ਹੋ ਗਏ, ਉਹਨਾਂ ਦੇ ਰੋਮ ਰੋਮ ਦੇ ਵਿੱਚ ਝਰਨਾਟਾਂ ਛਿੜ ਗਈਆਂ, ਰੋਮ ਰੋਮ ਕਰਕੇ ਪਰਮਾਤਮਾ ਦੇ ਨਾਮ ਦੇ ਵਿੱਚ ਲੀਨਤਾ ਉਹਨਾਂ ਨੂੰ ਨਸੀਬ ਹੋ ਗਈ। ਫਿਰ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਪਿਤਾ ਬਾਬਾ ਕਲਿਆਣ ਚੰਦ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਕਤਬ ਦੇ ਵਿੱਚ ਜਿੱਥੇ ਫਾਰਸੀ ਪੜ੍ਹਾਈ ਜਾਂਦੀ ਹੈ ਉੱਥੇ ਲੈ ਕੇ ਜਾਂਦੇ ਹਨ। ਕਹਿੰਦੇ ਅਜੇ ਗੱਲ ਜਿਹੜੀ ਹੈ ਨਾ ਉਹ ਮੌਲਾਣਾ ਦੇ ਮੁੱਖ ਦੇ ਵਿੱਚ ਹੀ ਹੁੰਦੀ ਹੈ, ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਹੀ ਉਸਦਾ ਉੱਤਰ ਦੇਈ ਜਾਂਦੇ ਹਨ। ਮੌਲਾਣਾ ਬੜਾ ਹੈਰਾਨ ਹੈ, ਆਖਣ ਲੱਗਾ ਕਿ 10-10 ਸਾਲ ਦੇ ਬਾਲਕ ਮੇਰੇ ਕੋਲ ਪੜ੍ਹਨ ਵਾਸਤੇ ਆਉਂਦੇ ਹਨ, ਇੰਨੀ ਵਿਦਿਆ ਤਾਂ ਉਹਨਾਂ ਨੂੰ ਵੀ ਸਫੁਰਨ ਨਹੀਂ ਜਿੰਨੀ ਇਹਨਾਂ ਨੂੰ ਨਾਨਕ ਨੂੰ ਸਫੁਰਨ ਹੈ। ਕਿਉਂਕਿ ਅਜੇ ਸਮਝਦੇ ਨਹੀਂ ਹਨ ਕਿ ਇਹ ਦੀਨ ਦੁਨੀ ਦੇ ਮਾਲਕ ਹਨ, ਜਗਤ ਨੂੰ ਪੜ੍ਹਾਉਣ ਵਾਸਤੇ ਆਏ ਹਨ। ਕਹਿੰਦੇ ਫਿਰ ਨਗਰ ਦੇ ਵਿੱਚ, ਇਲਾਕੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਹੁਤ ਭਾਰੀ ਉਪਮਾ ਹੋਣ ਲੱਗ ਪਈ। ਦੀ ਸੋਭਾ ਹੋਣ ਲੱਗ ਪਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਆਪਣੇ ਆਪ ਨੂੰ ਮਹਾਰਾਜ ਜੀ ਨੇ ਛੁਪਾ ਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜਿਵੇਂ ਬਚਨ ਹਨ, ਮੇਰੀ ਛੁਪੇ ਰਹਿਣ ਦੀ ਚਾਹ ਕਿ ਲੁਕ ਛੁਪ ਜਾਣ ਦੀ, ਇਹ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਕਹਿੰਦੇ ਜਿਹੜੀਆਂ ਮਹਾਨ ਪਵਿੱਤਰ ਆਤਮਾਵਾਂ ਹੁੰਦੀਆਂ ਹਨ, ਜਿੰਨਾ ਜਿੰਨਾ ਆਪਣੇ ਆਪ ਨੂੰ ਛੁਪਾਉਂਦੇ ਹਨ ਉਹਨਾਂ ਉਹਨਾਂ ਜਗਤ ਦੇ ਵਿੱਚ ਹੋਰ ਪ੍ਰਗਟ ਹੁੰਦੇ ਹਨ। ਜਿਹੜੇ ਸੰਸਾਰ ਦੇ ਲੋਕ ਹਨ, ਜਿੰਨਾ ਜਿੰਨਾ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ 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 ਦਾ ਮਰਤਬਾ ਜਿਹੜਾ ਹੈ ਉਹ ਨੀਵਾਂ ਹੁੰਦਾ ਜਾਂਦਾ ਹੈ। ਇਹੀ ਫਰਕ ਹੁੰਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਦੇ ਬਾਹਰ ਕਿਸੇ ਰੁੱਖ ਦੇ ਹੇਠਾਂ ਚਾਦਰਾਂ ਲੈ ਕੇ ਚਾਦਰਾਂ ਤਾਣ ਕੇ ਲੰਮੇ ਪਏ ਰਹਿੰਦੇ ਹਨ, ਕਦੇ ਘਰ ਦੇ ਵਿੱਚ ਆਣ ਕੇ ਵੀ ਚਾਦਰਾਂ ਤਾਣ ਕੇ ਮੰਜੇ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਮੇ ਪਏ ਰਹਿੰਦੇ ਹਨ। ਪਿਤਾ ਬਾਬਾ ਕਲਿਆਣ ਚੰਦ ਜੀ ਆਖਣ ਲੱਗੇ ਕਿ ਇਹਨਾਂ ਨੂੰ ਪਤਾ ਨਹੀਂ ਮੁੱਲਾਂ ਦੇ ਕੋਲ ਲੈ ਕੇ ਗਏ ਸੀ, ਕੀ ਗੱਲ ਹੋ ਗਈ ਹੈ, ਕਿਉਂ ਇਸ ਤਰ੍ਹਾਂ ਦੀ ਕਿਰਿਆ ਕਰਨ ਲੱਗ ਪਏ ਹਨ। ਮਹਾਰਾਜ ਜੀ ਦਾ ਜ਼ਿਕਰ ਵੀ ਆਉਂਦਾ ਹੈ ਨਾ ਗੁਰਬਾਣੀ ਦੇ ਵਿੱਚ, ਵੈਦ ਬੁਲਾਇਆ ਵੈਦ ਵੀ ਪਕੜ ਟੰਡੋਲੇ ਬਾਂ, ਭੋਲਾ ਵੈਦ ਨਾ ਜਾਣੇ ਕਰਕ ਕਰੇ ਜੇ ਮਾਹੇ, ਵੈਦਾ ਵੈਦ ਸਵੈਦ ਤੋਂ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਨਿਆ ਰੋਗਾਂ ਕਹਾਣ। ਜਿਹੜਾ ਕਹਿੰਦੇ ਰੋਗ ਹੈ ਨਾ ਉਹ ਤੇਰੀ ਪਕੜ ਦੇ ਵਿੱਚ ਨਹੀਂ ਆ ਸਕਦਾ, ਕਹਿੰਦੇ ਜਦ ਮੁੱਲਾਂ ਨੂੰ ਬੁਲਾਇਆ ਉਹ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗੇ ਕਿ ਤੁਸੀਂ ਉੱਠ ਕੇ ਆਪਣੇ ਪਰਿਵਾਰ ਦੇ ਨਾਲ ਸਾਕ ਸੰਬੰਧੀਆਂ ਦੇ ਨਾਲ ਗੱਲਬਾਤ ਕਰੋ। ਮਹਾਰਾਜ ਜੀ ਚੁੱਪ ਕੀਤੇ ਰਹੇ। ਫਿਰ ਆਖਿਆ ਖੁਦਾ ਦੇ ਵਾਸਤੇ ਅੱਖਾਂ ਖੋਲੋ ਨੇਤਰ ਖੋਲੋ, ਖੁਦਾ ਦੇ ਵਾਸਤੇ ਕੋਈ ਗੱਲਬਾਤ ਕਰੋ। ਜਦ ਖੁਦਾ ਦਾ ਨਾਮ ਲਿਆ ਪਰਮਾਤਮਾ ਦਾ ਨਾਮ ਲਿਆ, ਸਤਿਗੁਰੂ ਪਾਤਸ਼ਾਹ ਜੀ ਉਸੇ ਵਕਤ ਹੀ ਉੱਠ ਕੇ ਬੈਠ ਗਏ। ਮਹਾਰਾਜ ਜੀ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ ਹੈ ਤਿਲੰਗ ਰਾਗ ਦੇ ਵਿੱਚ, ਯਕ ਅਰਜ ਗੁਫਤੰ ਪੇਸਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜਰਾਇਲ ਗ੍ਰਿਫਤੈ ਦਿਲ ਹੇਚ ਨ ਦਾਨੀ। ਮਹਾਰਾਜ ਆਖਣ ਲੱਗੇ ਜਿਹੜਾ ਕਾਲ ਹੈ ਨਾ, ਜਿਹੜਾ ਅਜਰਾਇਲ ਹੈ, ਉਸਨੇ ਜਿਗਿਆਸੂ ਰੂਪ ਹੋ ਕੇ ਬਚਨ ਕੀਤੇ ਵੀ ਮੇਰੇ ਕੇਸਾਂ ਨੂੰ ਪਕੜਿਆ ਹੋਇਆ ਹੈ। ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਵੀ ਫਰਮਾਇਆ ਹੈ ਨਾ, ਅਜਰਾਇਲ ਫਰਿਸ਼ਤਾ ਹੋਸੀ ਆਏ ਤਈ, ਵੀ ਉਹ ਫਰਿਸ਼ਤਾ ਸਨਾਤਨ ਦੇ ਵਿੱਚ ਜਮ ਆਖ ਦਿੱਤਾ ਜਾਂਦਾ ਹੈ, ਇਸਲਾਮ ਦੇ ਵਿੱਚ ਅਜਰਾਇਲ ਆਖ ਦਿੱਤਾ ਜਾਂਦਾ ਹੈ, ਗੱਲ ਇੱਕ ਹੀ ਹੈ, ਫਰਕ ਨਹੀਂ ਕੋਈ। ਯਕ ਅਰਜ ਗੁਫਤੰ ਪੇਸਤੋ ਦਰਗੋਸ਼ ਕੁਲ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਮਹਾਰਾਜ ਕਹਿੰਦੇ ਦੁਨੀਆ ਦਾ ਜਿਹੜਾ ਮੁਕਾਮ ਹੈ ਨਾ ਉਹ ਫਾਨੀ ਹੈ, ਨਾਸ਼ਵਾਨ ਹੈ, ਝੂਠਾ ਹੈ, ਜਿਸ ਜਿਸ ਸਰੀਰ ਦੇ ਵਿੱਚ ਵੀ ਜੋਤ ਵਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਆਪਾਂ ਬਚਨ ਪੜ੍ਹਦੇ ਹਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਬੰਦਿਆ ਸਮਝ ਇਸ ਗੱਲ ਨੂੰ, ਇਹ ਸਾਰੇ ਤੇਰੇ ਨਾਲ ਨਹੀਂ ਜੁੜੇ ਹੋਏ, ਤੇਰੇ ਤੋਂ ਮਿਲਣ ਵਾਲੇ ਸੁੱਖਾਂ ਦੇ ਨਾਲ ਜੁੜੇ ਹੋਏ ਹਨ। ਪਰਮਾਤਮਾ ਦੇ ਨਾਲ ਪ੍ਰੀਤ ਪਾ, ਪਰਮਾਤਮਾ ਦੀ ਬੰਦਗੀ ਕਰ, ਉਹਦੇ ਚਰਨਾਂ ਦੇ ਨਾਲ ਜੁੜ, ਉਹ ਦੌਲਤ ਇਕੱਠੀ ਕਰ। ਦੌਲਤ ਜਾਵੇਦ ਬਾਂਸ਼ਦ ਬੰਦਗੀ, ਬੰਦਗੀ ਕੁੱਲ ਬੰਦਗੀ ਕੁੱਲ ਬੰਦਗੀ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਭੇ ਕਹਿਤ ਹੈ, ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨ ਕੋ, ਇਹ ਅਚਰਜ ਹੈ ਰੀਤ। ਮਨ ਮੂਰਖ ਅਜੂ ਨਹੀਂ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਭਵਜਨ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜਰਾਇਲ, ਗ੍ਰਿਫਤ ਦਿਲ ਹੇਚ ਨਦਾਨੀ। ਆਖਣ ਲੱਗੇ, ਤੁਹਾਡਾ ਤੁਸੀਂ ਜਵਾਨੀ ਦੇ ਵਿੱਚ ਆਓ, ਗ੍ਰਿਸਤ ਜੀਵਨ ਦੇ ਵਿੱਚ ਪ੍ਰਵੇਸ਼ ਕਰੋ, ਸੰਸਾਰ ਦੇ ਸੁੱਖਾਂ ਨੂੰ ਭੋਗੋ। ਭਾਈ ਸੰਤੋਖ ਸਿੰਘ ਜੀ ਆਖਣ ਲੱਗੇ, ਇਹ ਮਨਮੁਖਤਾਈ ਵਾਲੀ ਜਿਹੜੇ ਬੋਲ ਸਨ ਨਾ, ਉਹਨਾਂ ਨੂੰ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਜਨ ਪਿਸਰ ਪਦਰ ਬਿਰਾਦਰਾਂ, ਕਸ਼ਮੇਸ ਦਸਤੰ ਵੀਰ, ਆਖਿਰ ਵਿਅਕਤੰ ਕਸ਼ਨਾ ਦਾਰਦ ਚੋ ਸ਼ਬਦ ਤਕਬੀਰ। ਸਭ ਰੋਜ ਗਸਤਮ ਦਰ ਹਵਾ, ਕਰਦੇ ਬਦੀ ਖਿਆਲ, ਗਾਹੇ ਨ ਨੇਕੀ ਕਾਰ ਕਰਦਮ, ਮਮ ਇਹ ਚਿੰਨੀ ਅਹਵਾਲ। ਉਹ ਆਖਣ ਲੱਗੇ, ਮਹਾਰਾਜ ਤੁਸੀਂ ਬੜੇ ਸਿਆਣੇ ਹੋ, ਬੜੇ ਸਮਝਦਾਰ ਹੋ। ਨਿਮਰਤਾ ਦੇ ਵਿੱਚ ਆ ਕੇ ਆਖਣ ਲੱਗੇ, ਬਦ ਬਖਤ ਹਮ ਚੋ ਬਖੀਲ ਗਾਫਿਲ, ਬੇ ਨਜ਼ਰ ਬੇਬਾਕ, ਨਾਨਕ ਬਗੋਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਹੇ ਵਾਹਿਗੁਰੂ, ਜਿਹੜੇ ਤੇਰੇ ਚਾਕਰ ਹਨ, ਜਿਹੜੇ ਤੇਰੀ ਸੇਵਾ ਭਗਤੀ ਕਰਨ ਵਾਲੇ ਹਨ, ਬੰਦਗੀ ਕਰਨ ਵਾਲੇ ਹਨ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਨਿਮਰਤਾ ਦੇ ਬਚਨ ਮਹਾਰਾਜ ਜੀ ਨੇ ਸਿਖਾਏ। ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲੰਬੀ ਚੌੜੀ ਵਿਆਖਿਆ ਲਿਖੀ ਹੈ। ਮਹਾਰਾਜ ਜੀ ਆਖਣ ਲੱਗੇ, ਜਿਸ ਤਰ੍ਹਾਂ ਹਰੀ ਚੰਦ ਦੀ ਨਗਰੀ ਕਲਪੀ ਗਈ ਹੈ ਨਾ, ਵੀ ਆਕਾਸ਼ ਦੇ ਵਿੱਚ ਘੁੰਮਦੀ ਫਿਰਦੀ ਹੈ, ਕਿਸੇ ਨੇ ਵੇਖੀ ਤਾਂ ਨਾ ਵੀ ਨਹੀਂ ਹੈ, ਐਵੇਂ ਕਹਿ ਦਿੱਤਾ ਜਾਂਦਾ ਹੈ ਨਾ ਵੀ ਹਰੀ ਚੰਦ ਦੀ ਨਗਰੀ ਘੁੰਮਦੀ ਫਿਰਦੀ ਹੈ ਆਕਾਸ਼ ਦੇ ਵਿੱਚ। ਦੂਸਰਾ ਸੰਸਾਰ ਦੀ ਉਦਾਹਰਣ ਦਿੱਤੀ ਸੁਪਨੇ ਦੇ ਨਾਲ, ਕਹਿੰਦੇ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਕੋਈ ਰਾਜਾ ਹੋ ਜਾਵੇ, ਉਹ ਅਸਲੀਅਤ ਦੇ ਵਿੱਚ ਤਾਂ ਰਾਜਾ ਨਹੀਂ ਹੋ ਜਾਂਦਾ, ਇਸੇ ਤਰ੍ਹਾਂ ਸਥੂਲ ਦੁਨੀਆਂ ਦੇ ਵਿੱਚ ਵੀ ਜੇਕਰ ਕਿਧਰੇ ਕੋਈ ਰਾਜਾ ਹੋ ਜਾਵੇ, ਅਸਲੀਅਤ ਦੇ ਵਿੱਚ ਉਹ ਰਾਜਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜੇਗਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਦੁਖੀ ਰਹੇਗਾ, ਅਸ਼ਾਂਤ ਰਹੇਗਾ, ਰੋਂਦਾ ਪਿੱਟਦਾ ਰਹੇਗਾ, ਹੋਰ ਉਹਦੇ ਪੱਲੇ ਕੱਖ ਨਹੀਂ ਰਹੇਗਾ, ਜੇਕਰ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦਾ ਤਾਂ। ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਇੱਕ ਜਗ੍ਹਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਨਾਨਕ ਗੁਰੂ ਨ ਚੇਤਨੇ ਮਨ ਆਪਣੇ ਸਚੇਤ। ਕਹਿੰਦੇ ਬੜਾ ਆਪਣੇ ਆਪ ਨੂੰ ਸਚੇਤ, ਬੜਾ ਸਿਆਣਾ ਸਮਝਦਾ ਹੈ, ਪਰ ਕਿਹੜੀ ਗੱਲ ਦਾ ਸੁਚੇਤ ਹੈ ਜੇ ਸਿਮਰਨ ਹੀ ਕਰਦਾ ਤਾਂ, ਅੰਮ੍ਰਿਤ ਵੇਲੇ ਹੀ ਨਹੀਂ ਉੱਠਦਾ ਤਾਂ, ਨਿਤਨੇਮ ਹੀ ਨਹੀਂ ਕਰਦਾ, ਕਿਹੜੀ ਗੱਲ ਦਾ ਸੁਚੇਤ ਹੈ, ਕਿਹੜੀ ਗੱਲ ਦਾ ਸਿਆਣਾ ਹੈ। ਛੁੱਟੇ ਤਿੰਨ ਬੁਆੜ ਜਿਉਂ ਸੁੰਨੇ ਅੰਦਰ ਖੇਤ, ਜੇ ਕਹਿੰਦੇ ਕਿਸਾਨ ਤਿਲਾਂ ਨੂੰ ਛੱਡ ਦਿੰਦਾ ਹੈ ਨਾ ਖੇਤ ਦੇ ਵਿੱਚ, ਖੇਤੇ ਅੰਦਰ ਛੁੱਟਿਆ ਕਹ ਨਾਨਕ ਸੌ ਨਾ, ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ। ਉਹ ਕਹਿੰਦੇ ਛੱਡੇ ਹੋਏ ਤਿਲ ਜਿਹੜੇ ਹਨ ਦਿਖਾਈ ਦਿੰਦੇ ਹਨ ਕਿ ਫਲਦੇ ਫੁੱਲਦੇ ਹਨ, ਪਰ ਵਿੱਚ ਉਹਨਾਂ ਦੀ ਸਵਾਹ ਹੁੰਦੀ ਹੈ। ਬੰਦੇ ਦੇ ਜੀਵਨ ਦੇ ਵਿੱਚ ਦਿਖਾਈ ਦਿੰਦਾ ਹੈ, ਬੜੀ ਵੱਡੀ ਇਸਦੀ ਜੈ ਜੈਕਾਰ ਹੈ, ਬੜਾ ਲਾਓ ਲਸ਼ਕਰ ਹੈ, ਬੜਾ ਪਰਿਵਾਰ ਹੈ, ਬੜੀ ਇਸਦੀ ਗੱਲ ਹੈ, ਪਰ ਕਹਿੰਦੇ ਆਤਮਕ ਰਸ ਤੋਂ ਬਿਨਾਂ ਇਸਦੀ ਹਾਲਤ ਛੱਡੇ ਹੋਏ ਤਿਲਾਂ ਵਰਗੀ ਹੈ, ਪੱਲੇ ਕੱਖ ਵੀ ਨਹੀਂ। ਜਿੰਨਾ ਚਿਰ ਤੱਕ ਜੀਵਨ ਦੇ ਵਿੱਚ ਆਤਮਕ ਰਸ ਨਹੀਂ ਹੈ, ਸੁਰਤ ਸ਼ਬਦ ਦੇ ਨਾਲ ਨਹੀਂ ਸਾਂਝ ਪੈਂਦੀ, ਨਹੀਂ ਜੁੜਦੀ, ਤਾਂ ਕੱਖ ਵੀ ਨਹੀਂ ਹੈ। ਛੁੱਟੇ ਤਿੰਨ ਬੁਆੜ ਜਿਉਂ ਸੁੰਨੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ। ਕਿਉਂਕਿ ਸ਼ਬਦ ਦਾ ਮੂਲ ਭਾਵ ਸਾਨੂੰ ਕਿਧਰੇ ਸਮਝ ਦੇ ਵਿੱਚ ਆ ਜਾਵੇ ਨਾ, ਫਿਰ ਸਾਰਾ ਸ਼ਬਦ ਦੀ ਵਿਆਖਿਆ ਖੁੱਲ ਜਾਂਦੀ ਹੈ ਅਤੇ ਜੋ ਅਸਲ ਤੱਤ ਹੈ ਉਹ ਸਾਡੀ ਸਮਝ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਜਿਹੜਾ ਮੂਲ ਭਾਵ ਹੈ ਉਹ ਦਰਸਾਇਆ ਹੈ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕੇਂਦਰੀ ਭਾਵ ਹੋਇਆ ਕਰਦਾ ਹੈ, ਮੂਲ ਭਾਵ ਹੋਇਆ ਕਰਦਾ ਹੈ। ਮੁਲਾਣੇ ਦੀ ਸਮਝ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਆ ਗਏ। ਕਹਿੰਦੇ ਇਸ ਤਰ੍ਹਾਂ ਮੁਲਾਣਾ ਜਿਹੜਾ ਸੀ ਨਾ, ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਘਾਇਲ ਹੋ ਗਿਆ ਸੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਬਾਣੀ ਜਿਹੜੀ ਹੈ ਨਾ ਬਾਣ ਦੀ ਤਰ੍ਹਾਂ ਲੱਗਦੀ ਹੈ, ਭਾਵਨਾ ਹੋਵੇ ਤਾਂ। ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ ਕਿ ਐ ਬੰਦੇ ਤੂੰ ਸੰਸਾਰ ਦੇ ਵਿੱਚ ਰਹਿ, ਸੰਸਾਰ ਦੇ ਵਿੱਚ ਰਹਿ ਕੇ ਨਿਰਲੇਪ ਰਹਿਣਾ ਸਿੱਖ, ਸ਼ਬਦ ਦੇ ਨਾਲ ਜੁੜ। ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਜੋ ਅੱਖਰੀ ਅਰਥ ਹਨ ਮਨ ਬਿਰਤੀਆਂ ਨੇ ਇਕਾਗਰ ਕਰਕੇ ਸਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪਹਿਲਾ।
ਬਿਲਾਵਲ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ,
ਮਨ ਕਾ ਕਹਿਆ ਮਨ ਸਾ ਕਰੈ।
ਜੀਵ ਦੇ ਅੰਤਸ਼ਕਰਨ ਨੂੰ ਵਿਦਵਾਨਾਂ ਨੇ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੈ। ਪਹਿਲਾਂ ਮਨ ਦੇ ਵਿੱਚ ਫੁਰਨਾ ਬਣਦਾ ਹੈ, ਫਿਰ ਬੁੱਧੀ ਉਸਦਾ ਨਿਰਣਾ ਕਰਦੀ ਹੈ, ਚਿੱਤ ਚਿਤਵਣੀਆਂ ਕਰਦਾ ਹੈ, ਹੰਕਾਰ ਫਿਰ ਉਸਦੇ ਉੱਪਰ ਆਪਣੀ ਮੋਹਰ ਲਾ ਦਿੰਦਾ ਵੀ ਇਹ ਮੈਂ ਕੀਤਾ ਹੈ। ਮਨ ਬੁੱਧ ਚਿੱਤ ਅਤੇ ਹੰਕਾਰ। ਮਹਾਰਾਜ ਜੀ ਸਮਝਾਉਂਦੇ ਹਨ ਕਿ ਜੋ ਮਨ ਦੇ ਵਿੱਚ ਫੁਰਨਾ ਬਣਦਾ ਹੈ, ਜੋ ਮਨ ਦੇ ਵਿੱਚ ਖਿਆਲ ਆਉਂਦਾ ਹੈ, ਮਨਸਾ ਤੋਂ ਭਾਵ ਹੈ ਬੁੱਧੀ, ਬੁੱਧੀ ਫਿਰ ਕਹਿੰਦੇ ਨਿਸ਼ਚੇ ਕਰਦੀ ਹੈ, ਉਸਦਾ ਨਿਰਣਾ ਕਰਦੀ ਹੈ ਕਿ ਮਨਾ ਜੋ ਤੂੰ ਸੋਚਿਆ ਹੈ ਨਾ ਸਹੀ ਸੋਚਿਆ ਹੈ। ਭਾਵ ਬੰਦਾ ਜਿਹੜਾ ਹੈ ਨਾ ਉਹ ਗੁਰੂ ਦੀ ਮੱਤ ਦੇ ਪਿੱਛੇ ਨਹੀਂ ਚੱਲਦਾ, ਆਪਣੇ ਮਨ ਦੀ ਮੱਤ ਦੇ ਪਿੱਛੇ ਚੱਲਦਾ ਹੈ। ਬੰਦਾ ਕਹਿੰਦਾ ਜੋ ਮੈਂ ਸੋਚਦਾ ਹਾਂ ਉਹ ਸਹੀ ਹਾਂ, ਮੈਂ ਨੀ ਕਿਸੇ ਨੂੰ ਮੰਨਦਾ, ਕੋਈ ਗਿਆਨੀ ਨੀ ਹੁੰਦਾ, ਕੋਈ ਸਾਧੂ ਮਹਾਤਮਾ ਨੀ ਹੁੰਦਾ। ਬੁੱਧੀ ਕਹਿੰਦੀ ਠੀਕ ਹੈ, ਤੂੰ ਸਹੀ ਸੋਚ ਰਿਹਾ ਹੈ। ਕਹਿੰਦੇ ਉਸੇ ਤਰ੍ਹਾਂ ਹੀ ਬੁੱਧੀ ਜਿਹੜੀ ਹੈ ਨਾ ਉਹ ਫਿਰ ਨਿਸ਼ਚਾ ਕਰ ਦਿੰਦੀ ਹੈ,
ਮਨ ਪੁੰਨ ਪਾਪ ਉਚੇਰੈ।
ਮਨ ਦੇ ਵਿੱਚ ਕਈ ਤਰ੍ਹਾਂ ਦੇ ਫਿਰਨੇ ਬਣਦੇ ਰਹਿੰਦੇ ਹਨ, ਇਹ ਕਰਮ ਪੁੰਨ ਹੈ, ਇਹ ਕਰਮ ਪਾਪ ਹੈ।
ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ।
ਕਹਿੰਦੇ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੋ ਜਾਂਦੇ ਹਨ, ਜਿਨ੍ਹਾਂ ਨੂੰ ਮਾਇਆ ਦਾ ਨਸ਼ਾ ਚੜ ਜਾਂਦਾ ਹੈ। ਫਿਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਕਦੇ ਵਾਸਤੇ ਤ੍ਰਿਪਤੀ ਨਹੀਂ ਆਉਂਦੀ, ਰਜੇਵਾ ਨਹੀਂ ਆਉਂਦਾ। ਇੱਕ ਤਾਂ ਜਿਹੜੇ ਹੋਰ ਬਾਹਰੀ ਨਸ਼ੇ ਹਨ, ਸ਼ਰਾਬ ਆਦਿਕ, ਕਹਿੰਦੇ ਜਦ ਬੰਦੇ ਨੂੰ ਇਹ ਚੜ ਜਾਵੇ ਨਾ, ਫਿਰ ਬੰਦਾ ਕਹਿੰਦਾ ਵੀ ਹੋਰ ਲਿਆਓ ਹੋਰ ਲਿਆਓ। ਇਸੇ ਤਰ੍ਹਾਂ ਕਹਿੰਦੇ ਮਾਇਆ ਜਿਹੜੀ ਹੈ ਨਾ, ਜਦ ਇਹਦਾ ਨਸ਼ਾ ਚੜ ਜਾਂਦਾ ਹੈ ਨਾ, ਫਿਰ ਇਹ ਵੀ ਬੰਦਾ ਅਤ੍ਰਿਪਤ ਹੋ ਜਾਂਦਾ ਹੈ, ਕਹਿੰਦਾ ਹੋਰ ਇਕੱਠੀ ਕਰੋ ਹੋਰ ਇਕੱਠੀ ਕਰੋ, ਭਾਵੇਂ ਜਾਇਜ਼ ਤਰੀਕੇ ਨਾਲ ਭਾਵੇਂ ਨਜਾਇਜ਼ ਤਰੀਕੇ ਨਾਲ। ਫਿਰ ਕਹਿੰਦੇ ਇਸ ਨੂੰ ਕਦੇ ਵਾਸਤੇ ਰਜੇਵਾ ਨਹੀਂ ਆਉਂਦਾ।
ਤ੍ਰਿਪਤ ਮੁਕਤ ਮਨ ਸਾਚਾ ਭਾਵੇ।
ਸੱਚੇ ਨੂੰ ਇਹ ਮਨ ਜਿਹੜਾ ਹੈ, ਜੀਵ ਹੈ, ਭਾ ਜਾਵੇ, ਚੰਗਾ ਲੱਗ ਜਾਵੇ, ਉਸਦੀ ਸ਼ਰਨ ਦੇ ਵਿੱਚ ਪੈ ਜਾਵੇ, ਫਿਰ ਤ੍ਰਿਪਤੀ ਵੀ ਆਉਂਦੀ ਹੈ, ਫਿਰ ਮੁਕਤੀ ਦੀ ਵੀ ਦਾਤ ਮਿਲਦੀ ਹੈ।
ਧਨ ਧਨ ਕਲਾਤੇ ਸਭ ਦੇਖ ਅਭਿਮਾਨਾ।
ਸਰੀਰ ਨੂੰ ਦੇਖ ਕੇ, ਇਸਤਰੀ ਪਰਿਵਾਰ ਨੂੰ ਦੇਖ ਕੇ, ਧਨ ਨੂੰ ਦੇਖ ਕੇ ਕਹਿੰਦੇ ਜੀਵ ਅਭਿਮਾਨ ਹੰਕਾਰ ਕਰਦਾ ਹੈ।
ਦਿਨ ਨਾ ਵੈ ਕਿਸ ਸੰਗ ਨਾ ਜਾਣਾ।
ਕਹਿੰਦੇ ਨਾਮ ਤੋਂ ਬਗੈਰ ਇਹ ਸਾਰੇ ਕਸਮੇਸ ਦਸਤੰਗੀਰ ਹਨ, ਕੋਈ ਵੀ ਬਾਂਹ ਪਕੜਨ ਵਾਲਾ ਨਹੀਂ। ਇਹ ਸਾਰਾ ਕੁਝ ਵਿਅਰਥ ਹੈ, ਸਾਰਾ ਕੁਝ ਮਿਥਿਆ ਹੈ। ਕੇਵਲ ਤੇ ਕੇਵਲ ਨਾਲ ਜਾਣ ਵਾਲਾ ਪਰਮਾਤਮਾ ਦਾ ਨਾਮ ਹੈ। ਪਰਲੋਕ ਦੇ ਵਿੱਚ ਸਾਥ ਨਿਭਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਨਾਮ ਹੀ ਜੀਵ ਦੀ ਸਹਾਇਤਾ ਕਰਦਾ ਹੈ।
ਵਿਸ਼ਰਾਮ
ਦੇ ਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਚਿਹਰਾ ਸੁਭੋਗ ਖੁਸ਼ੀਆਂ ਮਨ ਕੇਰੀ।
ਜਿਹੜੇ ਜੀਵ ਹਨ ਉਹ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਫਸ ਕੇ ਖੁਸ਼ੀਆਂ ਆਦਿਕ ਸੁੱਖ ਆਦਿਕ ਭੋਗਦੇ ਹਨ।
ਧਨ ਲੋਕਾਂ ਧਨ ਪਸਮੈ ਢੇਰੀ।
ਉੱਧਰ ਹੀ ਮਨ ਜਿਹੜਾ ਹੈ ਲੱਗਾ ਰਹਿੰਦਾ ਹੈ, ਧਨ ਜਿਹੜਾ ਹੈ ਹੋਰ ਸਾਕ ਸੰਬੰਧੀ ਲੋਕ ਜਿਹੜੇ ਹਨ ਉਹ ਸਾਂਭ ਲੈਂਦੇ ਹਨ ਜੀਵ ਦੇ ਜਾਣ ਤੋਂ ਬਾਅਦ ਦੇ ਵਿੱਚ। ਜਿਹੜੇ ਤਨ ਦੇ ਵਿੱਚ ਸੁਰਤੀ ਨੂੰ ਲਗਾ ਕੇ ਰੱਖਦਾ ਹੈ, ਦੇਹ ਇਤਿਹਾਸ ਦੇ ਵਿੱਚ ਲੱਗਾ ਰਹਿੰਦਾ ਹੈ, ਕਹਿੰਦੇ ਇਹ ਵੀ ਅਖੀਰ ਸਮੇਂ ਭਸਮ ਦੀ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਹਿੰਦੇ ਮਿੱਟੀ ਤੋਂ ਹੀ ਬਣਿਆ, ਅਖੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ।
ਖਾਕੂ ਖਾਕ ਵਲੈ ਸਭ ਫੈਲ।
ਖਾਕ ਹੀ ਖਾਕ, ਮਿੱਟੀ ਦੇ ਵਿੱਚ ਹੀ ਇਹ ਮਿਲ ਜਾਂਦਾ ਹੈ।
ਬਿਨ ਸ਼ਬਦ ਨਹੀਂ ਉਤਰਾ ਮੈਲ।
ਬਗੈਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਹਿੰਦੇ ਇਸ ਦੀ ਜਿਹੜੀ ਮੈਲ ਹੈ ਨਾ ਉਹ ਉਤਰਦੀ ਨਹੀਂ ਹੈ, ਕਿਉਂਕਿ ਜਿਹੜਾ ਧਿਆਨ ਹੈ ਪਦਾਰਥਾਂ ਦੇ ਵਿੱਚ ਸੰਸਾਰ ਦੇ ਸੁੱਖਾਂ ਦੇ ਵਿੱਚ ਲੱਗਾ ਰਹਿੰਦਾ ਹੈ, ਸਿਮਰਨ ਕਰਦੇ ਦਾ ਵੀ, ਬਾਣੀ ਪੜ੍ਹਦੇ ਦਾ ਵੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ ਗੁਰਮੁਖ ਸਿੱਖਿਆ ਦੇ ਵਿੱਚ, ਉਹ ਕਹਿੰਦੇ ਜਿੰਨਾ ਚਿਰ ਤੱਕ ਨਿਸ਼ਕਾਮ ਭਾਵਨਾ ਦੇ ਨਾਲ ਕੋਈ ਨਾਮ ਨਹੀਂ ਜਪਦਾ, ਮਨ ਸ਼ੁੱਧ ਨਹੀਂ ਹੁੰਦਾ, ਮਨ ਦੀ ਮੈਲ ਨਹੀਂ ਉਤਰਦੀ। ਇੱਛਾ ਰਹਿਤ ਬਾਣੀ ਪੜ੍ਹੀ ਜਾਵੇ, ਜਦ ਬਾਣੀ ਪੜ੍ਹੀਏ ਕੋਈ ਇੱਛਾ ਨਾ ਅੱਗੇ ਆਵੇ, ਬਸ ਬਾਣੀ ਹੋਵੇ ਤੇ ਬੰਦਾ ਹੋਵੇ, ਬਾਣੀ ਦੇ ਵਿੱਚ ਹੀ ਧਿਆਨ ਹੋਵੇ, ਫਿਰ ਮਨ ਦੀ ਮੈਲ ਉਤਰਦੀ ਹੈ। ਜੇ ਕਾਮਨਾਵਾਂ ਘੁੰਮਦੀਆਂ ਰਹਿਣਗੀਆਂ ਫਿਰ ਮਨ ਦੀ ਮੈਲ ਨਹੀਂ ਉਤਰੇਗੀ, ਮਨ ਸ਼ੁੱਧ ਨਹੀਂ ਹੋਵੇਗਾ, ਮਨ ਇਕਾਗਰ ਨਹੀਂ ਹੋਵੇਗਾ। ਬੜੇ ਬੜੇ ਕੀਮਤੀ ਬਚਨ ਹਨ, ਐਸੇ ਐਸੇ ਸਤਿਪੁਰਸ਼ਾਂ ਦੇ ਜਿਹੜੀਆਂ ਲਿਖਤਾਂ ਹਨ, ਹਰ ਇੱਕ ਦੇ ਸਿਰਹਾਣੇ ਪਈਆਂ ਹੋਣੀਆਂ ਚਾਹੀਦੀਆਂ ਹਨ। ਗੁਰਮੁਖ ਸਿੱਖਿਆ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਕਰੋ, ਬੜੇ ਬੜੇ ਕੀਮਤੀ ਬਚਨ ਮਿਲ ਜਾਂਦੇ ਹਨ। ਕਹਿੰਦੇ ਸ਼ਬਦ ਤੋਂ ਬਗੈਰ, ਨਾਮ ਤੋਂ ਬਗੈਰ ਮੈਲ ਜਿਹੜੀ ਹੈ ਉਤਰਦੀ ਨਹੀਂ ਹੈ। ਜੇਕਰ ਇੱਛਾ ਰਹਿਤ ਨਾ ਸ਼ਬਦ ਦੀ ਕਮਾਈ ਕੀਤੀ ਜਾਵੇ,
ਗੀਤ ਰਾਗ ਘਨ ਤਾਲ ਸੇ ਕੂੜੇ।
ਵਿਅਰਥ ਦੇ ਗੀਤ ਆਦਿਕ ਹਨ, ਰਾਗ ਆਦਿਕ ਹਨ, ਜਿਹੜੇ ਸਾਜ ਤਾਲ ਆਦਿਕ ਹਨ, ਸਾਰੇ ਮਹਾਰਾਜ ਜੀ ਕਹਿੰਦੇ ਇਹ ਕੂੜੇ ਹਨ, ਝੂਠੇ ਹਨ, ਇਹਨਾਂ ਤੋਂ ਬਚਣਾ ਚਾਹੀਦਾ ਹੈ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਹ ਅਜਾਈ ਵਿਅਰਥ ਸਮਾਂ ਗਵਾਉਣ ਵਾਲੀ ਗੱਲ ਹੈ। ਕਿੰਨਾ ਸਮਾਂ ਅਜਾਈ ਗਵਾ ਲਈਦਾ ਹੈ, ਸੰਸਾਰ ਦੇ ਜੀਵ ਗਵਾ ਲੈਂਦੇ ਹਨ ਵਿਅਰਥ ਦੇ ਗੀਤਾਂ ਨੂੰ, ਰਾਗਾਂ ਨੂੰ, ਨਾਦਾਂ ਨੂੰ ਸੁਣ ਕੇ। ਇਹ ਕਹਿੰਦੇ ਸਾਰੇ ਹੀ ਕੂੜੇ ਹਨ, ਝੂਠੇ ਹਨ।
ਤ੍ਰਿਵ ਗੁਣ ਉਪਜੈ ਬਿਨ ਸਦੂਰੇ।
ਅੱਜ ਤੱਕ ਜੀਵ ਤਿੰਨਾਂ ਗੁਣਾਂ ਦੇ ਵਿੱਚ ਹੈ, ਉਪਜਦਾ ਰਹਿੰਦਾ ਹੈ, ਬਿਨਸਦਾ ਰਹਿੰਦਾ ਹੈ, ਪਰਮਾਤਮਾ ਤੋਂ ਦੂਰੀ ਬਣੀ ਰਹਿੰਦੀ ਹੈ। ਰਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ। ਭਾਵ ਧਾਰਮਿਕ ਲਿਬਾਸ ਵੀ, ਸਤੋ ਗੁਣ ਵੀ ਜੀਵ ਧਾਰਨ ਕਰ ਲਵੇ, ਫਿਰ ਵੀ ਮਾਇਆ ਦੀ ਪਕੜ ਤਾਂ ਬਣੀ ਰਹਿੰਦੀ ਹੈ। ਇਹ ਦੂਰੀ ਜਿਹੜੀ ਹੈ ਮਹਾਰਾਜ ਜੀ ਕਹਿੰਦੇ ਬਣੀ ਰਹਿੰਦੀ ਹੈ।
ਦੁਰਮਤ ਦਰਦ ਨਾ ਜਾਏ,
ਵਿੱਚ ਫਸ ਕੇ ਦੁਰਮਤ ਖੋਟੀ ਮਤ ਦੇ ਵਿੱਚ ਪੈ ਕੇ, ਕਹਿੰਦੇ ਜਿਹੜਾ ਵਿਛੋੜੇ ਦਾ ਦਰਦ ਹੈ, ਦੂਰੀ ਦਾ ਦਰਦ ਹੈ, ਇਹ ਜਾਂਦਾ ਨਹੀਂ।
ਛੁਪੈ ਗੁਰਮੁਖ ਦਾਰੂ ਗੁਣ ਗਾਏ,
ਕਹਿੰਦੇ ਪਰਮਾਤਮਾ ਦੇ ਗੁਣ ਗਾਵੇ, ਇਹੀ ਦਾਰੂ ਹੈ, ਪਰਮਾਤਮਾ ਨੂੰ ਮਿਲਣ ਵਾਸਤੇ ਇਹੀ ਦਵਾਈ ਹੈ। ਦੁਰਮਤ ਦੁਬਦਾ ਭਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਫਿਰ ਕਹਿੰਦੇ ਬਹੁਤੀਆਂ ਗੱਲਾਂ ਕਿੱਥੇ ਰਹਿ ਜਾਂਦੀਆਂ ਹਨ ਜੀਵਨ ਦੇ ਵਿੱਚ, ਜਿਹੜੇ ਰਸ ਦੇ ਨਾਲ ਜੁੜ ਜਾਣ, ਨਾਮ ਦੇ ਨਾਲ ਜੁੜ ਜਾਣ। ਜਿੰਨਾ ਚਿਰ ਤੱਕ ਬੰਦੇ ਦੇ ਦਿਲ ਦਿਮਾਗ ਦੇ ਉੱਪਰ ਦੁਰਮਤ ਦਾ ਪ੍ਰਭਾਵ ਹੈ, ਉਹ ਬੜੀਆਂ ਗੱਲਾਂ ਕਰਦਾ ਹੈ, ਬਹੁਤ ਗੱਲਾਂ ਕਰਦਾ ਹੈ। ਦੁਰਮਤ ਦੁਬਦਾ ਭਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਜਦੋਂ ਗੁਰਮਤ ਆ ਜਾਂਦੀ ਹੈ ਫਿਰ ਕਹਿੰਦੇ ਮੋਨੀ ਹੋ ਜਾਂਦਾ ਹੈ, ਫਿਰ ਨਹੀਂ ਬਹੁਤਾ ਬੋਲਣਾ ਜਾਣਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਇਹੀ ਦਾਰੂ ਹੈ ਪਰਮਾਤਮਾ ਦੇ ਨਾਲ ਮਿਲਣ ਦਾ, ਪਰਮਾਤਮਾ ਦੀ ਸਿਫਤ ਸਲਾਹ ਕਰਨੀ।
ਉਜਲ ਤਿਲਕ ਗਲ ਮਾਲਾ,
ਉਜਲ ਕਹਿੰਦੇ ਚਿੱਟੇ ਰੰਗ ਦੀ ਧੋਤੀ ਬਸਤਰ ਆਦਿਕ ਕੋਈ ਪਹਿਨ ਲਵੇ, ਮੱਥੇ ਦੇ ਉੱਪਰ ਤਿਲਕ ਲਾ ਲਵੇ, ਗਲ ਦੇ ਵਿੱਚ ਮਾਲਾ ਪਾ ਲਵੇ।
ਅੰਤਰ ਕ੍ਰੋਧ ਪੜ੍ਹੈ ਨਾਟ ਸਾਲਾ,
ਕਹਿੰਦੇ ਅੰਦਰੋਂ ਕ੍ਰੋਧ ਨਹੀਂ ਨਾ ਗਿਆ ਤਾਂ ਇਸ ਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਕੋਈ ਨਾਟ ਸਾਲਾ ਦੇ ਵਿੱਚ ਜਿਵੇਂ ਕੋਈ ਪਹੁੰਚਦਾ ਹੈ, ਉੱਥੇ ਕੇਵਲ ਦਿਖਾਵਾ ਕੀਤਾ ਜਾਂਦਾ ਹੈ, ਇਹ ਦਿਖਾਵੇ ਦਾ ਧਰਮ ਹੈ। ਪਰਮਾਤਮਾ ਦਾ ਨਾਮ ਸ਼ਾਂਤੀ ਬਖਸ਼ਦਾ ਹੈ, ਸੁਖ ਬਖਸ਼ਦਾ ਹੈ, ਆਤਮ ਰਸ ਬਖਸ਼ਦਾ ਹੈ। ਮੇਰੇ ਪੂਰੇ ਬਾਹਰ ਦੇ ਲਿਬਾਸ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ।
ਨਾਮ ਵਿਸਾਰੇ ਮਾਇਆ ਮਦ ਪੀਆ।
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਮਾਇਆ ਦਾ ਜਿਹੜਾ ਨਸ਼ਾ ਹੈ ਉਹ ਪੀਤਾ ਹੈ।
ਬਿਨ ਗੁਰ ਭਗਤ ਨਾਹੀ ਸੁਖ ਥੀਆ।
ਗੁਰੂ ਦੀ ਭਗਤੀ ਤੋਂ ਬਗੈਰ, ਪਰਮੇਸ਼ਰ ਦੀ ਭਗਤੀ ਤੋਂ ਬਗੈਰ ਕਹਿੰਦੇ ਇਸ ਨੂੰ ਸੁਖ ਨਹੀਂ ਮਿਲ ਸਕਦਾ। ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਜਿੰਨਾ ਚਿਰ ਤੱਕ ਮਰਜ਼ੀ ਬੰਦਾ ਭਟਕਦਾ ਰਹੇ, ਜਿੰਨੇ ਮਰਜ਼ੀ ਜਨਮ ਭਟਕਦਾ ਰਹੇ, ਜਿੰਨਾ ਚਿਰ ਤੱਕ ਮੁੜੇਗਾ ਨਹੀਂ ਨਾ ਗੁਰੂ ਵਾਲੇ ਪਾਸੇ, ਸੁਖੀ ਨਹੀਂ ਹੋ ਸਕੇਗਾ। ਰੋਂਦਾ ਧੋਂਦਾ ਰਹੇਗਾ, ਅਸ਼ਾਂਤ ਰਹੇਗਾ, ਭਟਕਦਾ ਰਹੇਗਾ। ਕਹਿੰਦੇ ਨਾਮ ਨੂੰ ਵਿਸਾਰ ਕੇ, ਨਾਮ ਨੂੰ ਭੁਲਾ ਕੇ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਨਾਮ ਤਿਆਗ ਕਰੇ ਅਨ ਕਾਜ, ਦਿਨ ਸਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਇਸ ਕਰਕੇ ਕਹਿੰਦੇ ਨਾਮ ਜਪਣਾ ਹੀ ਪਵੇਗਾ, ਬਾਣੀ ਪੜ੍ਹਨੀ ਪਵੇਗੀ, ਇਹਦੇ ਵਿੱਚ ਧਿਆਨ ਜੋੜਨਾ ਪਵੇਗਾ, ਤਾਂ ਹੀ ਆਤਮ ਸੁਖ ਦੀ ਪ੍ਰਾਪਤੀ ਹੈ।
ਸ਼ੁਕਰ ਸੁਆਨ ਵਰਤਬ ਮਜਾਰਾ।
ਹੋਰ ਕੁੱਤੇ, ਗਧੇ ਅਤੇ ਕਹਿੰਦੇ ਬਿੱਲੇ ਆਦਿਕ ਜੋ ਹਨ,
ਪਸ਼ੂ ਮਲੇਸ਼ ਨੀਚ ਚੰਡਾਲਾ।
ਪਸ਼ੂਆਂ ਦੀਆਂ ਜੂਨਾਂ, ਮਲੇਸ਼ਾਂ ਦੀਆਂ ਜੂਨਾਂ, ਨੀਚਾਂ ਦੀਆਂ ਜੂਨਾਂ, ਚੰਡਾਲਾਂ ਦੀਆਂ ਜੂਨਾਂ ਆਦਿਕ ਮਿਲਦੀਆਂ ਹਨ ਜੇ ਬੰਦਾ ਪਰਮਾਤਮਾ ਦੇ ਨਾਮ ਨੂੰ ਭੁਲਾ ਦੇਵੇ।
ਗੁਰ ਤੇ ਮੋਹ ਫੇਰ ਤਿੰਨ ਜੋਨ ਪਵਾਈ।
ਮੂੰਹ ਫੇਰ ਲੈਂਦਾ ਹੈ ਉਸਨੂੰ ਇਸ ਤਰ੍ਹਾਂ ਦੀਆਂ ਜੂਨੀਆਂ ਦੇ ਵਿੱਚ ਪਟਕਾਇਆ ਜਾਂਦਾ ਹੈ। ਇੱਥੋਂ ਤੱਕ ਗੁਰਬਾਣੀ ਦੇ ਵਿੱਚ ਕਿਹਾ ਹੈ ਕਿ ਬੰਦਾ ਜਿਉਂਦਾ ਜਾਗਦਾ ਮਨੁੱਖ ਦਾ ਸਰੀਰ ਹੁੰਦਿਆਂ ਸੁੰਦਾ ਵੀ ਉਸਦੀ ਹਾਲਤ ਇਹਨਾਂ ਨੀਚ ਜੂਨੀਆਂ ਵਰਗੀ ਬਣੀ ਰਹਿੰਦੀ ਹੈ। ਪਰਮਾਤਮਾ ਦੇ ਨਾਮ ਤੋਂ ਬਗੈਰ ਇਸਦੀ ਹਾਲਤ ਸੁਕੂਕਰੈ, ਸੂਕਰੈ, ਗਰਦਬੈ, ਕਾਕੈ, ਸਰਪਨੈ, ਤੁਲਖਲੈ, ਉਹਨਾਂ ਦੀ ਤਰ੍ਹਾਂ ਬਣੀ ਰਹਿੰਦੀ ਹੈ। ਸਰੀਰ ਕਰਕੇ ਮਨੁੱਖ ਹੁੰਦਾ ਹੈ, ਮਨ ਕਰਕੇ ਪਸ਼ੂ ਹੁੰਦਾ ਹੈ, ਪਸ਼ੂਆਂ ਦੀ ਤਰ੍ਹਾਂ ਜੀਵਨ ਬਤੀਤ ਕਰਦਾ ਹੈ। ਫਿਰ ਕਹਿੰਦੇ ਅੱਗੇ ਵੀ ਸਰੀਰ ਦੇ ਖਤਮ ਹੋਣ ਤੋਂ ਬਾਅਦ ਵਿੱਚ ਵੀ ਇਸ ਤਰ੍ਹਾਂ ਦੀਆਂ ਜੂਨੀਆਂ ਮਿਲਦੀਆਂ ਹਨ।
ਬੰਧਨ ਬਾਦ ਬੰਧਨ ਬਾਂਧਿਆ ਆਈਐ ਜਾਈਐ।
ਮਾਇਆ ਦੇ ਵਿੱਚ, ਬੰਧਨਾਂ ਦੇ ਵਿੱਚ ਬੱਝਾ ਹੋਇਆ ਜੀਵ ਆਉਂਦਾ ਰਹਿੰਦਾ ਹੈ, ਜਾਂਦਾ ਰਹਿੰਦਾ ਹੈ।
ਗੁਰ ਸੇਵਾ ਤੇ ਲਹਿ ਪਦਾਰਥ।
ਗੁਰੂ ਦੀ ਸੇਵਾ ਕਰੇ, ਸਿਮਰਨ ਕਰੇ, ਪਰਮਾਤਮਾ ਦੀ ਭਗਤੀ ਕਰੇ, ਫਿਰ ਕਹਿੰਦੇ ਨਾਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ।
ਹਿਰਦੈ ਨਾਮ ਸਦਾ ਕਿਰਤਾਰਥ।
ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਵੇ, ਪਰਮਾਤਮਾ ਦਾ ਨਾਮ ਵਸ ਜਾਵੇ, ਫਿਰ ਕਹਿੰਦੇ ਕਿਰਤਾਰਥ ਹੋ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ।
ਸਾਚੀ ਦਰਗਾਹ ਪੂਛਣਾ ਹੋ।
ਗੁਰਮੁਖ ਨੂੰ ਫਿਰ ਕਹਿੰਦੇ ਪ੍ਰਭੂ ਦੀ ਸੱਚੀ ਦਰਗਾਹ ਦੇ ਵਿੱਚ ਕੋਈ ਲੇਖਾ ਜੋਖਾ ਨਹੀਂ ਪੁੱਛਿਆ ਜਾਂਦਾ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਦਾ ਬਲਕਿ ਆਦਰ ਸਨਮਾਨ ਕੀਤਾ ਜਾਂਦਾ ਹੈ। ਇੱਥੇ ਬਸ ਨੇ ਇੱਕ ਦੀ ਬਰਕਤ ਦੇ ਨਾਲ ਕਈਆਂ ਹੋਰਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਕਈ ਤਰ ਜਾਂਦੇ ਹਾਂ, ਹਰ ਇੱਕ ਸਾਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਘਨੇਰੇ। ਮਹਾਰਾਜ ਕਹਿੰਦੇ ਜੇ ਉਹਨਾਂ ਕੋ ਜੀਓ ਕਹਿਤ ਹੋ, ਜਮ ਕੀ ਤਲਬ ਨਾ ਹੋਈ। ਜਿਹੜਾ ਵਾਹਿਗੁਰੂ ਦੇ ਪਿਆਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜੀਓ ਆਇਆ ਕਹਿ ਦੇਵੇ, ਉਹ ਵੀ ਜਮਾਂ ਦੇ ਵੱਸ ਦੇ ਵਿੱਚ ਨਹੀਂ ਪੈਂਦਾ। ਨਾਮ ਜਪਣ ਵਾਲੇ ਦੀ ਇੰਨੀ ਵੱਡੀ ਬਰਕਤ ਹੈ।
ਮਾਨੇ ਹੁਕਮ ਸਿਜੈ ਦਰ ਸੇ।
ਮੰਨਦਾ ਹੈ ਜੋ ਵਾਹਿਗੁਰੂ ਦਾ ਹੁਕਮ ਹੈ ਏਕੋ ਨਾਮ ਹੁਕਮ ਹੈ ਉਹ ਕਹਿੰਦੇ ਜੀਵਨ ਦੀ ਬਾਜੀ ਨੂੰ ਸਿੱਝ ਜਾਂਦਾ ਹੈ ਜਿੱਤ ਜਾਂਦਾ ਹੈ
ਸਤਿਗੁਰ ਮਿਲੇ ਤਾਂ ਤਿਸ ਕੋ ਜਾਣੈ
ਪੂਰਾ ਸਤਿਗੁਰੂ ਮਿਲੇ ਫਿਰ ਕਹਿੰਦੇ ਉਸ ਨੂੰ ਪਰਮਾਤਮਾ ਨੂੰ ਜਾਣਦਾ ਹੈ
ਰਹੈ ਰਜਾਈ ਹੁਕਮ ਪਛਾਣੈ
ਪਰਮਾਤਮਾ ਦੀ ਰਜਾ ਦੇ ਵਿੱਚ ਚੱਲਦਾ ਹੈ ਉਹੀ ਉਸ ਦੇ ਹੁਕਮ ਦੀ ਪਹਿਚਾਣ ਕਰਦਾ ਹੈ
ਹੁਕਮ ਪਛਾਣ ਸੱਚਾ ਦਰ ਵਾਸ
ਪਛਾਣ ਕੇ ਸੱਚੇ ਦੇ ਦਰ ਦੇ ਉੱਪਰ ਵਾਸਾ ਮਿਲ ਜਾਂਦਾ ਹੈ
ਕਾਲ ਬਿਕਾਲ ਸ਼ਬਦ ਭਏ ਨਾਸ
ਕਾਲ ਕਹਿੰਦੇ ਬੜਾ ਭਿਆਨਕ ਹੈ ਸ਼ਬਦ ਦੁਆਰਾ ਉਹ ਖਤਮ ਹੋ ਜਾਂਦਾ ਹੈ ਉਸ ਦੀ ਹੋਂਦ ਨਹੀਂ ਰਹਿ ਜਾਂਦੀ ਗੁਰਮੁਖਾਂ ਦੇ ਜੀਵਨ ਵਿੱਚ
ਰਹੈ ਅਤੀਤ ਜਾਣੈ ਸਭ ਤਿਸ ਕਾ
ਗੁਰਮੁਖ ਪਵਿੱਤਰ ਆਤਮਾਵਾਂ ਹਨ ਉਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਅਤੀਤ ਰਹਿੰਦੇ ਹਨ ਨਿਰਲੇਪ ਰਹਿੰਦੇ ਹਨ ਸਾਰਾ ਕੁਝ ਵਾਹਿਗੁਰੂ ਜੀ ਦਾ ਹੀ ਜਾਣਦੇ ਹਨ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਭੈ ਮੇਰਾ ਸਾਰਾ ਕੁਝ ਪਰਮਾਤਮਾ ਦਾ ਜਾਣਦੇ ਹਨ ਉਸ ਦੀ ਬਖਸ਼ਿਸ਼ ਹੀ ਜਾਣਦੇ ਹਨ
ਤਨ ਮਨ ਯਾਰ ਪੈ ਹੈ ਇਹ ਜਿਸ ਕਾ
ਤਨ ਮਨ ਇਹ ਸਰੀਰ ਹੈ ਤਾਂ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਪਰ ਜੀਵ ਉਸ ਦੇ ਅੱਗੇ ਅਰਪਦਾ ਨਹੀਂ ਹੈ ਰੱਖਦਾ ਨਹੀਂ ਹੈ ਗੁਰਮੁਖ ਉਸ ਦੇ ਅੱਗੇ ਭੇਟਾ ਰੱਖ ਦਿੰਦੇ ਹਨ
ਨਾ ਉਹ ਆਵੈ ਨਾ ਉਹ
ਗੁਰਮੁਖ ਹੈ ਮਹਾਰਾਜ ਜੀ ਕਹਿੰਦੇ ਨਾ ਫਿਰ ਸੰਸਾਰ ਦੇ ਵਿੱਚ ਆਉਂਦਾ ਹੈ ਨਾ ਜਾਂਦਾ ਹੈ ਉਹ ਮੁਕਤ ਆਤਮਾ ਹੁੰਦਾ ਹੈ ਜਨਮ ਮਰਨ ਦੋਹ ਮਹਿ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋ ਨੈਣ ਮਿਲਾਏ ਜਨ ਆਵਨ ਕਾ ਇਹ ਸਵਾਓ ਜਨ ਕੇ ਸੰਗ ਚਿੱਤ ਆਵੈ ਨਾ ਜੇ ਬਾਕੀ ਲੋਕਾਂ ਦੀ ਕੋਈ ਨਾ ਕੋਈ ਸਵਾਰਥ ਹੁੰਦਾ ਹੈ ਸੰਸਾਰ ਦੇ ਵਿੱਚ ਕੋਈ ਵਾਸ਼ਨਾ ਹੁੰਦੀ ਹੈ ਆਉਣ ਦੀ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਦੀ ਇਹੀ ਵਾਸ਼ਨਾ ਹੁੰਦੀ ਹੈ ਵੀ ਉਹਨਾਂ ਦੇ ਲਾਗੇ ਬੈਠਿਆਂ ਪਰਮਾਤਮਾ ਚੇਤੇ ਆਉਂਦਾ ਹੈ ਤਾਂ ਹੀ ਸਿੱਖ ਜਗਤ ਦੇ ਵਿੱਚ ਦੇ ਪ੍ਰਾਣਾਂ ਦੇ ਵਿੱਚੋਂ ਇਹ ਅਰਦਾਸ ਨਿਕਲਦੀ ਹੈ ਕਿ ਸੇਈ ਪਿਆਰੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਕਹਿੰਦੇ ਨਾ ਆਉਂਦੇ ਹਨ ਨਾ ਜਾਂਦੇ ਹਨ ਮੁਕਤ ਆਤਮਾਵਾਂ ਹੁੰਦੀਆਂ ਹਨ
ਨਾਨਕ ਸਾਚ ਸਾਚ ਸਮਾਏ
ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐਸੇ ਜੋ ਗੁਰਮੁਖ ਹਨ ਸੱਚੇ ਦੇ ਵਿੱਚ ਸਮਾ ਜਾਂਦੇ ਹਨ ਲੀਨ ਹੋ ਜਾਂਦੇ ਹਨ ਸੋ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਵੇਂ ਨਿਰਲੇਪ ਰਿਹਾ ਜਾ ਸਕਦਾ ਹੈ ਜਿਵੇਂ ਸਿੱਧਾਂ ਨੇ ਬੇਨਤੀ ਕੀਤੀ ਸੀ ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਬੋਲੇ ਉਹਦੂ ਨਾਨਕ ਦਿਓ ਸੱਚਾ ਵਿਚਾਰੋ ਇਸ ਸੰਸਾਰ ਸਾਗਰ ਨੂੰ ਤਰਨਾ ਬੜਾ ਕਠਿਨ ਹੈ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਕਠਿਨ ਵੀ ਬੜਾ ਹੈ ਤੇ ਸੌਖਾ ਵੀ ਬੜਾ ਹੈ ਆਸਾਨ ਵੀ ਬੜਾ ਹੈ ਜੋ ਗੁਰਮੁਖ ਸ਼ਬਦ ਦੇ ਨਾਲ ਜੁੜ ਜਾਂਦੇ ਹਨ ਅਤੇ ਸਿਧਾਂਤਾਂ ਦੇ ਨਾਲ ਜੁੜ ਜਾਂਦੇ ਹਨ ਕਿਉਂਕਿ ਸਿਧਾਂਤ ਖੇਤ ਦੀ ਤਰ੍ਹਾਂ ਹੁੰਦੇ ਹਨ ਸ਼ਬਦ ਬੀਜ ਦੀ ਤਰ੍ਹਾਂ ਹੁੰਦਾ ਹੈ ਕਲਰੀ ਖੇਤੀ ਦੇ ਵਿੱਚ ਬੀਜ ਪਾ ਦਈਏ ਨਾ ਉਹ ਉੱਗਦਾ ਨਹੀਂ ਹੈ ਬਾਣੀ ਦੇ ਨਾਲ ਮਨੁੱਖ ਦਾ ਜੀਵਨ ਤਿਆਰ ਹੁੰਦਾ ਹੈ ਜਿਹਦੇ ਵਿੱਚ ਫਿਰ ਨਾਮ ਦਾ ਬੀਜ ਪੈਣਾ ਹੁੰਦਾ ਹੈ ਇਸ ਕਰਕੇ ਬੜੀ ਜ਼ਰੂਰੀ ਹੈ ਕਈ ਕਹਿ ਦਿੰਦੇ ਹਨ ਵੀ ਬਾਣੀ ਪੜ੍ਹਨ ਦੀ ਜ਼ਰੂਰਤ ਨਹੀਂ ਸਿੱਧਾ ਨਾਮ ਹੀ ਜਪ ਲਓ ਪਰ ਸਾਧ ਸੰਗਤ ਜੀ ਕਲਰ ਖੇਤੀ ਬੀਜੀ ਹੈ ਕਿਉਂ ਲਾਹ ਪਾਵੈ ਕਲਰੀ ਖੇਤੀ ਦੇ ਵਿੱਚ ਬੀਜ ਪਾ ਦਈਏ ਨਾ ਫਿਰ ਲਾਭ ਨਹੀਂ ਪ੍ਰਾਪਤ ਹੁੰਦਾ ਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ ਬਾਣੀ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ महाराज जी ने वचन किए सन, जैसे जल मैं कमल मेर आलम मुरगाई मैं साणे सुरत शब्द पव सागर तरिया नानक नाम वखाणे। सतगुरु जी कृपा करन महाराज जी दे जो कीमती अमोलक बचन हन ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਣ। ਸੋ ਸਾਧ ਸੰਗਤ ਜੀ, ਇਹ ਸਮੁੱਚੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਸਾਬਤ ਸੂਰਤ ਹੋਵੋ, ਕੇਸਾਂ ਦੀ ਬੇਅਦਬੀ ਦਾ ਤਿਆਗ ਕਰੋ, ਕਿਉਂਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਸਿੰਘ ਸਾਜੇ ਹਨ ਉਸ ਰੂਪ ਅਸੀਂ ਆਪਣਾ ਬਣਾਈਏ ਤਾਂ ਹੀ ਸਾਡੀ ਸਾਰੇ ਪਾਸੇ ਚੜ੍ਹਦੀ ਕਲਾ ਹੈ। ਜੇਕਰ ਆਪਾਂ ਸਿੱਖੀ ਦੇ ਨਾਲ ਨਹੀਂ ਜੁੜਾਂਗੇ, ਫਿਰ ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ, ਫਲੀਏ ਫੁਲੀਏ ਬਪੁਰੇ ਭੀ ਤਨ ਵਿੱਚ ਸਵਾ, ਸੁੱਖ ਨਹੀਂ ਮਿਲੇਗਾ, ਆਤਮਕ ਸੁੱਖ ਲੈਣਾ ਹੈ, ਕਲਗੀਧਰ ਦੀ ਸਿੱਖੀ ਦੇ ਨਾਲ ਜੁੜੀਏ, ਸਾਬਤ ਸੂਰਤ ਹੋਈਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਕਕਾਰਾਂ ਦੇ ਨਾਲ ਪਿਆਰ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾ ਚੁੱਕਾਂ ਦੀ ਖਿਮਾ ਜੀ
ਰਹਿ ਅਤੀਤ ਜਾਣੇ ਸਭ ਤਿਸ ਗਾ ਤਨ ਮਨ ਯਾਰ ਪੈ